ਬਾਰੰਬਾਰ ਗੁਰਬਾਣੀ ਪੜ੍ਹਨ ਦਾ ਕੀ ਲਾਭ ਹੈ? ਮੇਜਰ ਪਿਆਰਾ ਸਿੰਘ ਜੀ, ਜਿਨ੍ਹਾਂ ਦਾ ਜ਼ਿਕਰ ਆਪਾਂ ਪਿਛਲੇਰੀ ਗਾਥਾ ਵਿੱਚ ਕੀਤਾ ਹੈ, ਬਾਬਾ ਜੀ ਨੂੰ ਜਦ ਇੱਕ ਵਾਰ ਮਿਲਣ ਆਏ ਤੇ ਸ਼ੰਕਾ ਦੂਰ ਕਰਨ ਲਈ ਸਵਾਲ ਕੀਤਾ ਕਿ ਬਾਬਾ ਜੀ, ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਸਰਵਣ ਕਰਵਾਇਆ ਕਰਦੇ ਹੋ ਕਿ ਜੇ ਮਨੁੱਖ ਇੱਕ ਵੀ ਗੁਰੂ ਦੀ ਸਿੱਖਿਆ ਸੁਣ ਕੇ ਉਸ ਦਾ ਧਾਰਨੀ ਬਣ ਜਾਏ ਤਾਂ ਉਸ ਦੇ ਹਿਰਦੇ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ, ਸ੍ਰੇਸ਼ਟ ਗੁਣ ਪ੍ਰਵੇਸ਼ ਕਰ ਜਾਂਦੇ ਹਨ। ਜੇ ਇੱਕ ਸਿੱਖਿਆ ਨਾਲ ਹੀ ਅਜਿਹੀਆਂ ਦਾਤਾਂ ਪ੍ਰਾਪਤ ਹੋਣੀਆਂ ਹਨ ਤਦ ਫਿਰ ਬਹੁਤੀ ਬਾਣੀ ਪੜ੍ਹਨ ਤੇ ਨਿਤਨੇਮ ਕਰਨ ਦੀ ਕੀ ਲੋੜ ਹੈ? ਬਾਬਾ ਜੀ ਮੇਜਰ ਪਿਆਰਾ ਸਿੰਘ ਦਾ ਸਵਾਲ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਕਿ ਮੇਜਰ ਸਾਹਿਬ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਤ੍ਰੈ ਕਾਲ ਸੱਤ ਹੈ। ਜੇ ਅਸੀਂ ਗੁਰੂ ਦੀ ਸਿੱਖਿਆ ਸੁਣ ਲਈਏ ਤਾਂ ਅਵੱਛ ਇਨ੍ਹਾਂ ਗੁਣਾਂ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ, ਪਰ ਸਾਡੇ ਲਈ ਮੁਸ਼ਕਲ ਇਹ ਹੈ ਕਿ ਅਸੀਂ ਸਤਿਗੁਰਾਂ ਦੀਆਂ ਇਨ੍ਹਾਂ ਸਿੱਖਿਆਵਾਂ ਵੱਲ ਧਿਆਨ ਨਹੀਂ ਦਿੰਦੇ, ਇਹ ਸਿੱਖਿਆਵਾਂ ਸੁਣਦੇ ਹੀ ਨਹੀਂ। ਪਹਿਲੀ ਗੱਲ ਤਾਂ ਇਹ ਕਿ ਅਸੀਂ ਸਰੀਰ ਕਰਕੇ ਗੁਰੂ ਸਿੱਖਿਆ ਸੁਣਨ ਵਾਸਤੇ ਭਾਵੇਂ ਬੈਠੇ ਹੁੰਦੇ ਹਾਂ, ਪਰ ਜਿਸ ਨੇ ਗੁਰੂ ਉਪਦੇਸ਼ ਸੁਣਨਾ ਹੁੰਦਾ ਹੈ ਉਹ ਗੁਰੂ ਸਿੱਖਿਆ ਸੁਣਨ ਸਮੇਂ ਹਾਜ਼ਰ ਹੀ ਨਹੀਂ ਹੁੰਦਾ, ਕਿਉਂਕਿ ਸਿੱਖਿਆ ਤਨ ਨੇ ਨਹੀਂ ਸੁਣਨੀ, ਗੁਰੂ ਸਿੱਖਿਆ ਮਨ ਨੇ ਸੁਣਨੀ ਹੈ। ਤੇ ਭਾਵੇਂ ਤਨ ਸੰਗਤ ਵਿੱਚ ਵੀ ਬੈਠਾ ਹੋਵੇ, ਗੁਰੂ ਦੇ ਪਾਸ ਵੀ ਬੈਠਾ ਹੋਵੇ, ਪਰ ਮਨ ਜਾਂ ਪਰਿਵਾਰ ਵਿੱਚ, ਕਾਰੋਬਾਰ ਵਿਹਾਰ ਵਿੱਚ ਜਾਂ ਦੇਸ਼ਾਂ ਵਿਦੇਸ਼ਾਂ ਦੀ ਸੈਰ ਕਰਨ ਵਿੱਚ ਮਗਨ ਹੁੰਦਾ ਹੈ। ਆਪਾਂ ਨਿਤਨੇਮ ਕਰਦਿਆਂ ਕਈ ਵਾਰ ਖੁਦ ਵੇਖਿਆ ਹੋਣਾ ਹੈ ਕਿ ਸਵੇਰੇ ਜਪਜੀ ਸਾਹਿਬ ਜਾਂ ਸ਼ਾਮ ਨੂੰ ਜਦੋਂ ਅਸੀਂ ਸੋਦਾ ਰਹਿਰਾ ਸਾਹਿਬ ਦਾ ਪਾਠ ਕਰਦੇ ਹੁੰਦੇ ਹਾਂ ਤਾਂ ਸਾਨੂੰ ਕਈ ਵਾਰ ਖੁਦ ਆਪ ਨੂੰ ਭੁਲੇਖਾ ਲੱਗ ਜਾਂਦਾ ਹੈ ਕਿ ਮੈਂ ਇਹ ਪੌੜੀਆਂ ਜਾਂ ਸਲੋਕ ਪੜ੍ਹੇ ਵੀ ਹਨ ਕਿ ਨਹੀਂ। ਉਂਝ ਹੀ ਅੱਧ ਵਿੱਚ ਜਾਂ ਸੰਪੂਰਨਤਾ ਤੱਕ ਮੈਂ ਪੁੱਜ ਗਿਆ ਹਾਂ, ਇਹ ਭੁਲੇਖਾ ਗਲਤ ਨਹੀਂ, ਠੀਕ ਹੈ। ਜਿਸ ਨੇ ਗੁਰਬਾਣੀ ਸੁਣਨੀ ਸੀ ਭਾਵ ਮਨ ਨੇ, ਉਹ ਤਾਂ ਹਾਜ਼ਰ ਹੀ ਨਹੀਂ ਸੀ। ਉਂਝ ਹੀ ਅਸੀਂ ਮੂੰਹ ਨਾਲ ਰਵਾਂ ਰਵੀ ਬਾਣੀ ਉਚਾਰਨ ਕਰੀ ਗਏ। ਮਨ ਦਾ ਭੁਲੇਖਾ ਸੱਚਾ ਹੈ, ਝੂਠਾ ਨਹੀਂ। ਸੋ ਜੇ ਮਨ ਨੇ ਸੁਣਿਆ ਹੀ ਨਹੀਂ, ਉਹ ਜਿਹਾ ਸੁਣਿਆ ਤੇ ਜਿਹਾ ਨਾ ਸੁਣਿਆ, ਹਾਂ ਇੱਕ ਚੰਗਾ ਕਰਮ ਜ਼ਰੂਰ ਬਣ ਗਿਆ। ਦੂਸਰਾ, ਸੁਣਨਾ ਉਸ ਨੂੰ ਕਹਿੰਦੇ ਹਨ ਜੋ ਆਪਾਂ ਨੇ ਸੁਣ ਲਿਆ, ਉਸ ਉੱਪਰ ਆਪਾਂ ਅਮਲ ਕਰ ਲਈਏ। ਜੇ ਆਪਾਂ ਸੁਣੇ ਉੱਪਰ ਅਮਲ ਹੀ ਨਾ ਕੀਤਾ ਤਾਂ ਉਹ ਵੀ ਸੁਣਿਆ ਨਾ ਸੁਣਿਆ ਇੱਕ ਬਰਾਬਰ ਹੈ। ਭਗਤ ਪਰਮਾਨੰਦ ਜੀ ਰਾਗ ਸਾਰੰਗ ਅੰਦਰ ਬੜਾ ਸੁੰਦਰ ਫੁਰਮਾਨ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਹੇ ਇਨਸਾਨ, ਤੂੰ ਵੇਦ ਪੁਰਾਣ ਧਰਮ ਗ੍ਰੰਥ ਪੜ੍ਹ ਪੜ੍ਹ ਕੇ ਸੁਣ ਕੇ ਕੀ ਖੱਟਿਆ? ਕਿਉਂਕਿ ਧਰਮ ਗ੍ਰੰਥ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਕਿ ਸਦਾ ਥਿਰ ਪ੍ਰਮਾਤਮਾ ਦੀ ਭਗਤੀ ਕਰੋ, ਪਰ ਨਾ ਤਾਂ ਤੂੰ ਪ੍ਰਮਾਤਮਾ ਦੀ ਭਗਤੀ ਕਰਨੀ ਹੀ ਆਰੰਭੀ ਹੈ ਤੇ ਨਾ ਹੀ ਤੂੰ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨ ਵੱਲ ਧਿਆਨ ਦਿੰਦਾ ਹੈ। ਧਰਮ ਗ੍ਰੰਥ ਸੁਣ ਕੇ ਨਾ ਤੂੰ ਕਾਮ ਦਾ, ਨਾ ਕ੍ਰੋਧ ਦਾ, ਨਾ ਲੋਭ ਦਾ ਤਿਆਗੀ ਬਣਿਆ, ਪਰਾਈ ਨਿੰਦਿਆ ਕਰਨ ਦੀ ਆਦਤ ਦਾ ਵੀ ਤੂੰ ਤਿਆਗ ਨਹੀਂ ਕੀਤਾ, ਇਸ ਲਈ ਸੁਣਨ ਪੜ੍ਹਨ ਦੀ ਸਾਰੀ ਮਿਹਨਤ ਤੇਰੀ ਬਿਰਥੀ ਹੋ ਗਈ। ਧਰਮ ਸਿੱਖਿਆ ਸੁਣ ਕੇ ਵੀ ਤੂੰ ਪਰਾਏ ਘਰਾਂ ਨੂੰ ਲੁੱਟਦਾ, ਡਾਕੇ ਧਾੜੇ ਮਾਰ ਕੇ ਆਪਣਾ ਪੇਟ ਭਰਨ ਦੇ ਆਹਾਰ ਵਿੱਚ ਦਿਨ ਰਾਤ ਤਤਪਰ ਰਹਿੰਦਾ, ਸਾਰੀ ਉਮਰ ਮੂਰਖਾਂ ਵਾਲੇ ਕਰਮ ਕਰਕੇ ਪਰਲੋਕ ਵਿੱਚ ਬੇਪਤੀ ਕਰਾਉਣ ਵਾਲੇ ਕਰਮ ਕਰੀ ਜਾ ਰਿਹਾ, ਅਜੇ ਤੱਕ ਤੇਰੇ ਹਿਰਦੇ ਵਿੱਚ ਅਹਿੰਸਾ ਵਾਲੀ ਬਿਰਤੀ ਹੀ ਨਹੀਂ ਬਣੀ, ਹਿੰਸਾ ਵਾਲੀ ਬਿਰਤੀ ਹੀ ਬਣੀ ਹੋਈ ਹੈ, ਜਿਸ ਕਾਰਨ ਤੇਰੇ ਹਿਰਦੇ ਵਿੱਚ ਦਇਆ ਦਾ ਵਾਸਾ ਨਹੀਂ ਹੋਇਆ ਅਤੇ ਨਾ ਹੀ ਤੂੰ ਸਤਸੰਗਤ ਵਿੱਚ ਬੈਠ ਕੇ ਮਨ ਨੂੰ ਪਵਿੱਤਰ ਕਰਨ ਵਾਲੀ ਪ੍ਰਭੂ ਜਸ ਦੀ ਕਥਾ ਕਰਨੀ ਤੇ ਸੁਣਨੀ ਹੀ ਆਰੰਭੀ ਹੈ, ਜਿਸ ਕਾਰਨ ਤੇਰਾ ਪੜ੍ਹਿਆ ਸੁਣਿਆ ਬੇਅਰਥ ਹੈ। ਭਗਤ ਜੀ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1253 ਉਪਰ ਅੰਕਿਤ ਹੈ ਕਿ ਤੈ ਨਰ ਕਿਆ ਪ੍ਰਾਣ ਸੁਨਕੀਨਾ, ਅਨਪਾਵਨੀ ਭਗਤ ਨਹੀਂ ਉਪਜੀ, ਭੁੱਖੇ ਦਾਨ ਨਾ ਦੀਨਾ। ਰਹਾਓ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੁੱਟੀ, ਨਿਫਲ ਭਈ ਸਭ ਸੇਵਾ, ਬਾਟ ਪਾਰ ਘਰ ਮੂਸ ਬਿਰਾਨੂ, ਪੇਟ ਭਰੈ ਅਪਰਾਧੀ, ਜਿਹ ਪਰਲੋਕ ਜਾਏ ਅਪ ਕੀਰਤ, ਸੋਈ ਅਵਿਦਿਆ ਸਾਧੀ। ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ, ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਭਗਤ ਕਬੀਰ ਸਾਹਿਬ ਜੀ ਦੇ ਸੋਰਠ ਰਾਗ ਅੰਦਰ ਫਰਮਾਨ ਭਗਤ ਪਰਮਾਨੰਦ ਜੀ ਦੇ ਇਸ ਬਚਨ ਦੀ ਪ੍ਰੋੜਤਾ ਕਰਦੇ ਹਨ भगत कबीर जी का वचन है कि हे मूर्ख गवार मन निरा वेद पुराण आदिक ग्रंथा नूं सुनण ते पढ़न दा की लाभ जे अडोल अवस्था दे मालक परमात्मा दा मिलाप ही प्राप्त नहीं होया। परमात्मा दा नाम जप के ए अवस्था प्राप्त होनी सी पर तू परमात्मा दा नाम जपण दी थां सोचा विचारां विच ही अपना समा अजाई गवा रहा है। भगत कबीर जी का बहुत प्यारा वचन है कि क्या पढ़ी है, क्या गुनी है, क्या वेद पुराना सुनी है, पढ़े सुने क्या होई जो सहज न मिले उस होई। जिवें कहावत है ना कि सौ सियाणिया इको मत, सारे तत्वेतियां दे विचारां दा अंतर नहीं हुंदा। भगत रविदास जी भी रामकली राग अंदर इहो ही फरमान करदे ने कि पढ़ी है गुनी है नाम सब सुनी है, अनभौ भौ न दर्शै लोहा कंचन हिरन होए कैसे, जो पारसै न परसै देव संसै गांठ न छूटै, काम क्रोध माया मद मत्सर इन पंचों मिल लूटे। भाव कि हे परमात्मा असि आप जी नूं मिल के आप दा रूप बनन लई धर्म ग्रंथां नूं पढ़दे वी हां, सुणदे वी हां, विचारदे वी हां, पर तुहाडे नाल मिल के तुहाडा रूप नहीं बन सके। क्यों? कि जिन्ना चिर पारस पत्थर ते लोहे दी थोड़ी भी आपसी दूरी रहिंदी है ना, पारस पत्थर ते लोहे दी थोड़ी जी भी आपसी दूरी रहिंदी है, वह पारस पत्थर लोहे नूं सोना नहीं बना सकता। इसे प्रकार काम क्रोध लोभ मोह हंकार ईरखा ते संस्या दे कारण साडी आप जी नालों वित पई हुई है, साडी आत्मा तुहाडे तों दूर है, इस करके तुहाडा मिलाप तुहाडा वसल प्राप्त नहीं हुंदा। बाबा जी ने फरमान किया कि मेजर साहब आपां गुरु नानक पातशाह जी दे जीवन काल दी एक साखी भी वाच लैने आ, जिन्हां ने ध्यान नाल सुनिया एक शब्द ने ही उन्हां दे जीवन विच किन्नी वड्डी तब्दीली लै आंदी। जदों गुरु नानक देव पातशाह जगत उधारते हुए तुलंबे की धरती ते गए, उत्थे सज्जन नामी पुरश सज्जनताई दे भेख हेठ लोकां नाल ठगी करदा सी अते लोकां दा माल असबाब खोह के उन्हां नूं जानो मार के एक खूह विच सिट दिंदा सी। सतगुरु नानक पातशाह उस दा भला करन वास्ते अपनी जान जोखम विच पा के मरदाने समेत उस सज्जन पास पुजे। उसने सतगुरां नूं अमीर जान के लुट्टण अते मारन दे अनेकां जतन कीते पर सज्जन सारे हीले वसीलियां विच असफल रहा। अद्धी रात बीती ना सज्जन सौवे ना गुरु नानक पातशाह आराम करन लई बिराजण। अद्धी रात नूं सतगुरु जी ने मरदाने नूं रबाब छेड़न लई आख्या। मरदाने ने रबाब सुर कीती ते अलाप आरंभ कीता। अलाप आरंभ हुंदे ही सज्जन भी सावधान हो गया ते पूरे ध्यान नाल सुनन लगा कि ए राहगीर की करन लगे ने। सतगुरु गुरु नानक पातशाह जी ने सज्जन दे अंदर दी हालत नूं शब्द द्वारा अपने पावन मुखार बिंद चों संसार दीआं सामर्थक वर्त दीआं उदाहरणां दे के उस सज्जन दे अंदर दी तस्वीर दा चित्रण कीता ते उस दे सामने रखनी आरंभ कीती। ज्यों ज्यों सज्जन ध्यान नाल सुनदा है उस दा अंदरला कंबदा जांदा है कि ए तां सारियां मेरियां करतूतां ही मेरे सामने रखियां जा रहियां ने। साहिबां दे उचारण कीते वचन सन, उजल कैहा चिलकणा कोटम कालड़ी मस, धोतियां झूठ ना उतरै जे सौ धोवां तिस, सज्जण सेई नाल मैं चलदियां नाल चलन, जिथै लेखा मंगिया तिथै खड़े दिसन, रहाओ कोठे मंडप माड़िया पासों चितवियां, ढटिया कम नयावनी विचों सखणिया, बगा बगे कपड़े तीरथ मंज वसन, कोट कोट जिया खावणे बगे ना कहियन, सिमल रुख शरीर मैं जन देख पुलन, से फल कम नयावनी ते गुण मैं तन हन, अंदुले पार उठाया डूगर वाट बहुत, ਅੱਖੀ ਲੋੜੀ ਨਾ ਲਹਾਂ ਹਉ ਚੜ ਲੰਗਾ ਕਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬਦਾ ਛੁਟਹਿ ਜਿੱਤ। ਨਿਰੰਕਾਰੀ ਜੋਤ ਸੱਜਣ ਨੂੰ ਗੁਰ ਸ਼ਬਦ ਰਾਹੀਂ ਮੁਖਾਤਬ ਕਰਕੇ ਦਰਸਾ ਰਹੀ ਸੀ ਕਿ ਹੇ ਸੱਜਣਾ, ਕਹਿ ਦਾ ਬਰਤਨ ਬਾਹਰੋਂ ਬੜਾ ਚਮਕਦਾ, ਪਰ ਸੱਜਣਾ ਜਦੋਂ ਉਸ ਨੂੰ ਘਸਾਇਆ ਜਾਂਦਾ ਨਾ ਤੇ ਉਸ ਦੇ ਅੰਦਰੋਂ ਕਾਲਖ ਨਿਕਲਦੀ ਹੈ, ਕਿਉਂਕਿ ਉਹ ਅੰਦਰੋਂ ਕਾਲਖ ਨਾਲ ਭਰਿਆ ਹੋਇਆ ਹੈ। ਜੇ ਕਹਿ ਦੇ ਬਰਤਨ ਨੂੰ ਸੈਂਕੜੇ ਵਾਰ ਵੀ ਧੋਤਾ ਜਾਵੇ ਤਾਂ ਵੀ ਉਸ ਦੇ ਅੰਦਰ ਦੀ ਕਾਲਖ ਦੂਰ ਨਹੀਂ ਹੁੰਦੀ। ਸੱਜਣਾ, ਸੱਜਣ ਤਾਂ ਉਹਨੂੰ ਕਹਿੰਦੇ ਆ ਜੋ ਇਸ ਸੰਸਾਰ ਵਿਚ ਵੀ ਸਾਥ ਦੇਵੇ ਤੇ ਅਗਾਂਹ ਵੀ ਜਦੋਂ ਜੀਵ ਆਤਮਾ ਪਰਲੋਕ ਨੂੰ ਜਾਂਦੀ ਹੈ ਤਦ ਵੀ ਸਹਾਇਕ ਹੋਵੇ, ਤੇ ਜਦੋਂ ਪ੍ਰਭੂ ਦੀ ਦਰਗਾਹ ਅੰਦਰ ਕਰਮਾਂ ਦਾ ਹਿਸਾਬ ਕਿਤਾਬ ਲੇਖਾ ਜੋਖਾ ਹੋਵੇ ਤਦ ਵੀ ਅੰਗ ਸੰਗ ਹੋ ਕੇ ਸਾਥ ਦੇਵੇ। ਨਾਨਕ, ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆ, ਓਏ ਜੀਵੰਦੇ ਵਿਛੜੈ ਓਏ ਮੋਇਆ ਨਾ ਜਾਹੀ ਛੋੜ। ਪਰ ਸੱਜਣਾ, ਤੂੰ ਤਾਂ ਇੱਥੇ ਹੀ ਸੱਜਣ ਦਾ ਰੂਪ ਵਿਖਾ ਕੇ ਹਰੇਕ ਨਾਲ ਦੁਸ਼ਮਣੀ ਕਰਦਾ, ਉਸ ਨੂੰ ਜਾਨੋ ਮਾਰ ਧਨ ਪਦਾਰਥ ਖੋਹ ਕੇ ਖੂਹ ਵਿਚ ਸੁੱਟ ਦਿੰਦਾ, ਇਸ ਲਈ ਤੂੰ ਕਿਹੋ ਜਿਹਾ ਸੱਜਣ ਹੈ? ਤੂੰ ਤਾਂ ਸੱਜਣ ਕਹਾਉਣ ਦਾ ਅਧਿਕਾਰੀ ਹੀ ਨਹੀਂ ਹੈ। ਸੱਜਣਾ, ਕੋਠੀਆਂ ਮਹਿਲਾਂ ਨੂੰ ਬਾਹਰੋਂ ਜਿੰਨੀ ਮਰਜ਼ੀ ਚਿੱਤਰਕਾਰੀ ਨਾਲ ਸੁੰਦਰ ਸਜਾਇਆ ਹੋਵੇ, ਪਰ ਜੇ ਅੰਦਰੋਂ ਖਾਲੀ ਹੋਣ ਕਰਕੇ ਉਹ ਢਹਿ ਢੇਰੀ ਹੋ ਜਾਣ ਤਾਂ ਕਿਸੇ ਦੇ ਕੰਮ ਨਹੀਂ ਆਉਂਦੀਆਂ। ਸੱਜਣਾ, ਜਿਵੇਂ ਤੂੰ ਸਫੈਦ ਵਸਤਰ ਪਹਿਨ ਕੇ ਆਪਣੇ ਆਪ ਨੂੰ ਧਰਮੀ ਪ੍ਰਗਟ ਕਰਦਾ ਹੈ ਨਾ ਸੰਸਾਰ ਵਿਚ, ਪਰ ਵੇਖ ਖੰਭ ਤਾਂ ਬਗਲਿਆਂ ਦੇ ਵੀ ਬਹੁਤ ਚਿੱਟੇ ਸਫੈਦ ਹੁੰਦੇ ਨੇ, ਤੀਰਥਾਂ ਦੀਆਂ ਨਦੀਆਂ ਉਪਰ ਵੀ ਨਿਵਾਸਾ ਰੱਖਦੇ ਨੇ। ਪਰ ਸੱਜਣਾ, ਮੌਕਾ ਤਾੜ ਕੇ ਮੱਛੀਆਂ ਡੱਡੂਆਂ ਨੂੰ ਗਲੋਂ ਫੜ ਕੇ ਗਲਾ ਘੁੱਟ ਕੇ ਮਾਰ ਕੇ ਖਾ ਜਾਂਦੇ ਨੇ, ਇਸ ਲਈ ਉਨ੍ਹਾਂ ਨੂੰ ਪਵਿੱਤਰ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਸੱਜਣਾ, ਦਰਖਤ ਤਾਂ ਸਿਮਲ ਦਾ ਵੀ ਬੜਾ ਸੋਹਣਾ ਉੱਚਾ ਲੰਬਾ ਹੁੰਦਾ, ਸਿਮਲ ਦਰਖਤ ਦੇ ਫਲ ਤੇ ਫੁੱਲ ਦੇਖ ਕੇ ਤੋਤੇ ਧੋਖਾ ਖਾ ਜਾਂਦੇ ਨੇ, ਪਰ ਸਿਮਲ ਦੇ ਫਲ ਉਨ੍ਹਾਂ ਦੇ ਕਿਸੇ ਵੀ ਕੰਮ ਨਹੀਂ ਆਉਂਦੇ, ਉਨ੍ਹਾਂ ਵਿਚ ਰੂਈ ਨੁਮਾ ਫੂਸ ਭਰਿਆ ਹੁੰਦਾ ਹੈ। ਤਿਵੇਂ ਸੱਜਣਾ, ਤੇਰੇ ਪਹਿਰਾਵੇ ਵੱਲ ਵੇਖ ਕੇ ਲੋਕ ਧੋਖਾ ਖਾ ਕੇ ਤੇਰੇ ਜਾਲ ਵਿਚ ਫਸ ਜਾਂਦੇ ਨੇ। ਵਿਚਾਰ ਕਰ, ਕਿਸੇ ਅੰਧੇ ਮਨੁੱਖ ਨੇ ਆਪਣੇ ਸਿਰ ਉਪਰ ਭਾਰੀ ਪੰਡ ਚੁੱਕੀ ਹੋਵੇ ਤੇ ਉਸਨੇ ਤੁਰਨਾ ਵੀ ਪਹਾੜੀ ਰਸਤੇ ਉਪਰ ਹੋਵੇ ਤੇ ਰਸਤਾ ਵੀ ਬਹੁਤ ਲੰਬੇਰਾ ਹੋਵੇ, ਤੂੰ ਆਪ ਹੀ ਦੱਸ ਉਹਦੀ ਹਾਲਤ ਕੀ ਹੋਵੇਗੀ? ਅੱਖੀ ਦੀਦਾ ਨਹੀਂ, ਭਾਰ ਚੁੱਕਿਆ ਹੋਇਆ ਹੈ, ਕਿਵੇਂ ਉਹ ਆਪਣੀ ਮੰਜ਼ਿਲ ਉਪਰ ਪੁੱਜੇਗਾ? ਭਾਵ ਨਹੀਂ ਪੁੱਜ ਸਕਦਾ। ਸੋ ਇਸ ਲਈ ਸੱਜਣਾ, ਤੂੰ ਵੀ ਆਪਣੇ ਅੰਦਰ ਵੱਲ ਝਾਤੀ ਮਾਰ, ਕਿਤੇ ਤੇਰਾ ਵੀ ਉਸ ਅੰਧੇ ਮਨੁੱਖ ਵਾਲਾ ਹਾਲ ਤਾਂ ਨਹੀਂ ਬਣਿਆ। ਗਿਆਨ ਵੈਰਾਗ ਦੇ ਨੇਤਰਾਂ ਤੋਂ ਵੀ ਹੋਣਾ ਤੂੰ ਅਗਿਆਨਤਾ ਅਧੀਨ ਬੇਅੰਤ ਪਾਪਾਂ ਦਾ ਬੋਝ ਚੁੱਕੀ ਜਾ ਰਿਹਾ ਹੈ। ਇਹ ਸੱਜਣਾ, ਦੁਨੀਆਂ ਦੀਆਂ ਖੁਸ਼ਾਮਦਾਂ, ਤੇਰੀਆਂ ਸਿਆਣਪਾਂ ਤੇ ਧਨ ਪਦਾਰਥ ਪਰਲੋਕ ਦੇ ਮਾਰਗ ਕਿਸੇ ਕੰਮ ਨਹੀਂ ਜੇ ਆਉਣੀਆਂ। ਜੇ ਮਾਇਆ ਮੋਹ ਦੇ ਬੰਧਨ ਤੋਂ ਛੁਟਕਾਰਾ ਪਾ ਕੇ ਪ੍ਰਭੂ ਦਰਗਾਹ ਵਿਚ ਸੁਰਖਰੂ ਮੁੱਖ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਤੂੰ ਪਖੰਡ ਪਾਪ ਤੇ ਵਿਖਾਵਾ ਛੱਡ ਤੇ ਪ੍ਰਮਾਤਮਾ ਦਾ ਨਾਮ ਜਪ ਤਾਂ ਜੋ ਤੇਰਾ ਨਿਸਤਾਰਾ ਹੋ ਜਾਏ। ਸੱਜਣ ਨੇ ਸਾਰਾ ਸ਼ਬਦ ਇਕਾਗਰਚਿਤ ਹੋ ਕੇ ਧਿਆਨ ਨਾਲ ਸੁਣਿਆ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨਰੰਜਣੀ ਜੋਤ ਦੇ ਚਰਨਾਂ ਉਪਰ ਆ ਟੱਠਾ ਤੇ ਕਹਿਣ ਲੱਗਾ, ਹੇ ਖੁਦਾ ਦੇ ਨੂਰ, ਤੁਸਾਂ ਇਹ ਸ਼ਬਦ ਨਹੀਂ ਗਾਵਿਆ, ਇਹ ਤਾਂ ਤੁਸਾਂ ਮੇਰੇ ਅੰਦਰ ਦੀ ਤਸਵੀਰ ਮੇਰੇ ਸਾਹਮਣੇ ਸਾਮਰਤਕ ਕੀਤੀ ਹੈ। ਵਾਕਿਆ ਬਿਲਕੁਲ ਨਿਰਸੰਦੇਹ ਮੇਰਾ ਜੀਵਨ ਇਹੋ ਜਿਹਾ ਹੀ ਦੋਗਲੇਪਣ ਵਾਲਾ ਹੈ। ਮੈਂ ਅੰਦਰੋਂ ਹੋਰ ਤੇ ਮੇਰਾ ਵਿਖਾਵਾ ਹੋਰ, ਮੈਂ ਕੁਝ ਹੋਰ ਕਰਦਾ ਹਾਂ ਤੇ ਦੱਸਦਾ ਮੈਂ ਕੁਝ ਹੋਰ ਹਾਂ। ਮੇਰੇ ਅੰਦਰ ਦੀ ਅਸਲੀਅਤ ਤਾਂ ਲੋਕਾਂ ਨੂੰ ਤਾਂ ਭਾਵੇਂ ਨਹੀਂ ਪਤਾ, ਪਰ ਹੇ ਦਾਤਾ, ਤੁਸੀਂ ਤਾਂ ਜਾਣੀ ਜਾਣੋ। ਤੁਸੀਂ ਮੇਰੇ ਅੰਦਰਲੇ ਨੂੰ ਸ਼ਬਦਾਂ ਰਾਹੀਂ ਮੂਰਤੀ ਮਾਨ ਕਰਕੇ ਮੇਰੇ ਅੰਦਰ ਦੀ ਤਸਵੀਰ ਵਿਖਾ ਦਿੱਤੀ। ਪਾਤਸ਼ਾਹ, ਮੈਂ ਆਪਣੇ ਗੁਨਾਹਾਂ ਨੂੰ ਸਵੀਕਾਰ ਕਰਦਾ ਹਾਂ, ਕਿਰਪਾ ਕਰੋ, ਕਿਰਪਾ ਕਰੋ, ਤਰੁੱਠੋ, ਰਹਿਮਤ ਦੇ ਘਰ ਆਓ, ਮੇਰਾ ਉਧਾਰ ਕਰ ਦਿਓ। ਸਤਿਗੁਰਾਂ ਸੱਜਣ ਨੂੰ ਪਿਛਲੇ ਗੁਨਾਹਾਂ ਦਾ ਪਸ਼ਚਾਤਾਪ ਕਰਨ ਲਈ ਤੇ ਅਗਾਂਹ ਲਈ ਅਜਿਹੇ ਗੁਨਾਹਾਂ ਤੋਂ ਤੋਬਾ ਕਰਨ ਲਈ ਹੁਕਮ ਕੀਤਾ। ਨਾਲ ਹੀ ਸਤਿਗੁਰਾਂ ਨੇ ਹੁਕਮ ਕੀਤਾ, ਸੱਜਣਾ, ਜਿਨ੍ਹਾਂ ਦੇ ਤਾਂ ਨਾਂ ਪਤੇ ਯਾਦ ਨੇ ਉਨ੍ਹਾਂ ਦੀ ਦੌਲਤ ਕਿਸੇ ਹੀਲੇ ਵਸੀਲੇ ਉਨ੍ਹਾਂ ਦੇ ਘਰੀਂ ਪਹੁੰਚਾ ਦੇ। ਜੋ ਬਚਦੀ ਮਾਇਆ ਹੈ ਉਸ ਨਾਲ ਧਰਮਸ਼ਾਲਾ ਬਣਾ ਤੇ ਸੱਚੀ ਮੁੱਚੀ ਆਪ ਧਰਮ ਕਮਾ ਤੇ ਲੁਕਾਈ ਨੂੰ ਸੱਤ ਮਾਰਗ ਦਾ ਪਾਂਧੀ ਬਣਾ। ਉਹ ਸੱਜਣ ਜੋ ਠੱਗੀ ਤੇ ਦਗਾ ਕਰਕੇ ਲੋਕਾਂ ਦਾ ਘਾਤ ਕਰਦਾ ਸੀ, ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਬਦ ਸੁਣ ਕੇ ਸਹੀ ਅਰਥਾਂ ਵਿਚ ਸੱਜਣ ਬਣ ਗਿਆ ਤੇ ਲੁਕਾਈ ਨਾਲ ਸੱਜਣਤਾ ਕਰਨ ਲੱਗ ਪਿਆ ਅਤੇ ਆਤਮਕ ਜੀ ਦਾਨ ਦੇਣ ਦਾ ਪ੍ਰਚਾਰਕ ਬਣਿਆ। ਇਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦਾ ਕਲਿਆਣ ਕਰਦੇ, ਸੜਦੇ ਬਲਦੇ ਸੰਸਾਰ ਨੂੰ ਠਾਰਦੇ ਮੇਰੇ ਦਾਤਾ ਧੱਕ ਪਰਗਣੇ ਪੁੱਜੇ, ਸੰਗਤਾਂ ਨੂੰ ਸੱਚ ਧਰਮ ਦਾ ਉਪਦੇਸ਼ ਦੇ ਕੇ ਸਿੱਧੇ ਰਸਤੇ ਪਾਇਆ। ਸਤਿਗੁਰਾਂ ਦੀ ਸੋਭਾ ਸੁਣ ਕੇ ਇਥੋਂ ਦਾ ਵਸਨੀਕ ਚੌਧਰੀ ਭੂਮੀਆਂ, ਜੋ ਇਲਾਕੇ ਵਿਚ ਚੌਧਰ ਤੇ ਚੋਰੀ ਦਾ ਕੰਮ ਕਰਦਾ ਤੇ ਕਰਵਾਉਂਦਾ ਸੀ, ਸਤਿਗੁਰਾਂ ਦੇ ਚਰਨਾਂ ਵਿਚ ਆ ਹਾਜ਼ਰ ਹੋਇਆ ਅਤੇ ਆਪਣੇ ਕਲਿਆਣ ਲਈ ਬੇਨਤੀ ਕੀਤੀ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭੂਮੀਆਂ ਚੋਰੀ ਛੱਡ ਦੇ। ਭੂਮੀਆਂ ਦਾ ਉੱਤਰ ਸੀ, ਪਾਤਸ਼ਾਹ ਚੋਰੀ ਤਾਂ ਮੈਂ ਛੱਡ ਨਹੀਂ ਸਕਦਾ, ਇਹ ਤਾਂ ਮੇਰਾ ਜੱਦੀ ਪੁਸ਼ਤੀ ਕਿੱਤਾ, ਚੋਰੀ ਕਰਨ ਤੇ ਕਰਵਾਉਣ ਬਿਨਾਂ ਮੈਨੂੰ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਤੇ ਮੈਂ ਗੁਜ਼ਾਰਾ ਕਿਵੇਂ ਚਲਾਵਾਂਗਾ। ਚੋਰੀ ਛੱਡਣ ਤੋਂ ਬਿਨਾਂ ਤੁਸੀਂ ਜੋ ਕੁਝ ਹੋਰ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ। ਪੂਰੇ ਵੈਦ ਸਤਿਗੁਰੂ ਜੀ ਨੇ ਭੂਮੀਏ ਦੇ ਨੂੰ ਉੱਤਰ ਦਿੱਤਾ ਕਿ ਸੱਜਣਾ, ਜੇ ਤੂੰ ਚੋਰੀ ਨਹੀਂ ਨਾ ਛੱਡ ਸਕਦਾ ਤਾਂ ਸਾਡੇ ਨਾਲ ਤਿੰਨ ਬਚਨ ਕਰ, ਤੇਰੀ ਕਲਿਆਣ ਹੋ ਜਾਏਗੀ। ਭੂਮੀਏ ਨੇ ਬੜੀ ਖੁਸ਼ੀ ਨਾਲ ਹਾਂ ਕਰ ਦਿੱਤੀ। ਸਤਿਗੁਰਾਂ ਹੁਕਮ ਕੀਤਾ ਕਿ ਭੂਮੀਆਂ, ਸਭ ਤੋਂ ਪਹਿਲਾਂ ਤਾਂ ਇਹ ਗੱਲ ਕਿ ਝੂਠ ਨਾ ਬੋਲੀ, ਦੂਸਰੀ ਗਰੀਬ ਮਾਰ ਨਾ ਕਰੀ, ਤੇ ਤੀਸਰਾ ਲੂਣ ਖਾ ਕੇ ਹਰਾਮ ਨਾ ਕਰੀ। ਭੂਮੀਏ ਨੇ ਆਖਿਆ, ਸਤ ਬਚਨ ਮਹਾਰਾਜ, ਮੈਂ ਬਚਨ ਦਿੰਦਾ ਹਾਂ, ਜੋ ਆਪਨੇ ਹੁਕਮ ਕੀਤਾ ਹੈ ਕਿ ਪਹਿਲਾਂ ਝੂਠ ਨਾ ਬੋਲੀ, ਗਰੀਬ ਮਾਰ ਨਾ ਕਰੀ, ਲੂਣ ਖਾ ਕੇ ਹਰਾਮ ਨਾ ਕਰੀ, ਮੈਨੂੰ ਇਹ ਬਚਨ ਪ੍ਰਵਾਨ। ਭੂਮੀਏ ਨੇ ਸਤਿਗੁਰਾਂ ਦੇ ਤਿੰਨ ਬਚਨ ਸੁਣ ਕੇ ਉਹਨਾਂ ਦੀ ਕਮਾਈ ਕੀਤੀ ਤੇ ਭੂਮੀਏ ਦਾ ਉਧਾਰ ਹੋ ਗਿਆ। ਭੂਮੀਏ ਦਾ ਉਧਾਰ ਹੀ ਨਹੀਂ ਹੋਇਆ, ਭੂਮੀਆਂ ਭਾਈ ਭੂਮੀਆਂ ਬਣ ਕੇ ਸਿੱਖੀ ਦਾ ਪ੍ਰਚਾਰਕ ਬਣਿਆ ਤੇ ਅਨੇਕਾਂ ਨੂੰ ਔਗਣਾ ਰਹਿਤ ਕਰਕੇ ਸੱਚੇ ਸੁੱਚੇ ਇਨਸਾਨ ਬਣਾਉਣ ਦਾ ਵਸੀਲਾ ਬਣ ਗਿਆ। ਭਾਈ ਭੂਮੀਏ ਦੀ ਦ੍ਰਿੜਤਾ ਤੇ ਕਰਨੀ ਵੇਖ ਕੇ ਉਥੋਂ ਦੇ ਰਾਜੇ ਨੇ ਉਸ ਨੂੰ ਆਪਣਾ ਸਲਾਹਕਾਰ ਵਜ਼ੀਰ ਥਾਪ ਦਿੱਤਾ ਤੇ ਭਾਈ ਭੂਮੀਏ ਦੀ ਸੰਗਤ ਕਰਕੇ ਰਾਜਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿੱਖ ਬਣ ਗਿਆ। ਸਿੱਖਿਆ ਸੁਣੀ ਸੱਜਣ ਨੇ, ਸਿੱਖਿਆ ਸੁਣੀ ਭੂਮੀਏ ਨੇ, ਤੇ ਸੁਣਨ ਦੀ ਬਰਕਤ ਨਾਲ ਇੱਕ ਠੱਗ ਇੱਕ ਚੋਰ ਸਾਧ ਬਣ ਗਿਆ। ਸੋ ਲੋੜ ਹੈ ਸੁਣਨ ਦੀ, ਸਾਡਾ ਸੁਣਨਾ ਕਿਸੇ ਹੋਰ ਤਰ੍ਹਾਂ ਦਾ ਹੈ। ਬਾਬਾ ਜੀ ਨੇ ਬਚਨ ਕੀਤਾ ਕਿ ਅਸੀਂ ਗੁਰੂ ਦੇ ਹੁਕਮਾਂ ਨੂੰ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਪਰ ਕਰਦੇ ਫੇਰ ਵੀ ਆਪਣੀ ਮਰਜ਼ੀ ਹਾਂ। ਸਾਡੇ ਉੱਪਰ ਤਾਂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਸੋਢੀ ਸੁਲਤਾਨ ਜੀ ਦਾ ਬਚਨ ਢੁਕਦਾ ਹੈ ਕਿ ਕਹੇ ਪ੍ਰਭ ਅਵਰ ਅਵਰ ਕਿਸ ਕੀਜਾ, ਸਭ ਬਾਦ ਸ਼ਿਗਾਰ ਫੋਕਟ ਫੋਕਟਈਆ। ਪੜ੍ਹਦੇ ਆਪਾਂ ਰੋਜ਼ ਹਾਂ ਕਿ ਆਪੇ ਬੀਜ ਆਪੇ ਹੀ ਖਾਹ, ਅਤੇ ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਪਰ ਕਰਮਾਂ ਦਾ ਬੀਜ ਬੀਜਣ ਵੇਲੇ ਕਰਦੇ ਇਸ ਦੇ ਉਲਟਾ। ਪੜ੍ਹਦੇ ਆਪਾਂ ਰੋਜ਼ ਹਾਂ, ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਪਰ ਮਾੜਾ ਕਰਮ ਕਰਨ ਵੇਲੇ ਗੁਰੂ ਉਪਦੇਸ਼ ਨੂੰ ਭੁੱਲ ਜਾਂਦੇ ਹਾਂ। ਪੜ੍ਹਦੇ ਸੁਣਦੇ ਆਪਾਂ ਰੋਜ਼ ਹਾਂ ਕਿ ਜਪਹੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ, ਤਥਾ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪੜ੍ਹਦੇ ਨੇਤਾਂ ਕਿ ਏਕੋ ਜਪ ਏਕੋ ਸਾਲਾਹ, ਏਕ ਸਿਮਰ ਏਕੋ ਮਨ ਆਹ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਆਪਾਂ ਪੜਚੋਲਣ ਦੀ ਲੋੜ ਹੈ ਕਿ ਆਪਾਂ ਇਹ ਕਰਮ ਕਰਦੇ ਹਾਂ ਜੋ ਪੜ੍ਹਦੇ ਹਾਂ, ਕੀ ਇਹ ਕਰਮ ਆਪਾਂ ਕਰਦੇ ਹਾਂ? ਜੇ ਨਹੀਂ ਕਰਦੇ ਫਿਰ ਸਾਡਾ ਪੜ੍ਹਿਆ ਸੁਣਿਆ ਕਿਸ ਅਰਥ? ਆਪਾਂ ਹਰ ਰੋਜ਼ ਸੰਗਤੀ ਵੀ ਤੇ ਨਿੱਜੀ ਵੀ ਪੜ੍ਹਦੇ ਹਾਂ ਕਿ ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਨਕ ਉਧਾਰੇ। ਤੇ ਬਾਬਾ ਕਬੀਰ ਜੀ ਦਾ ਫਰਮਾਨ ਕਿ ਕਬੀਰ ਏਕ ਘੜੀ ਆਧੀ ਘੜੀ, ਆਧੀ ਹੁਣ ਤੇ ਆਦ ਭਗਤਨ ਸੇਤੀ ਗੋਸਟੇ, ਜੋ ਕੀਨੋ ਸੋ ਲਾਭ। ਕੀ ਇਹ ਬਚਨ ਪੜ੍ਹ ਕੇ ਜਾਂ ਸੁਣ ਕੇ ਆਪਾਂ ਸਤਸੰਗਤ ਕਰਨ ਲਈ ਸਮਾਂ ਕੱਢਦੇ ਹਾਂ? ਜੇ ਸਤਸੰਗਤ ਕਰਨ ਲਈ ਸਮਾਂ ਕੱਢਦੇ ਹਾਂ, ਵਡਭਾਗੀ ਬਣ ਕੇ ਕੀ ਲਾਹਾ ਖੱਟ ਰਹੇ ਹਾਂ? ਜੇ ਨਹੀਂ ਕੱਢਦੇ ਫਿਰ ਸਾਡਾ ਪੜ੍ਹਿਆ ਸੁਣਿਆ ਕਿਸ ਕੰਮ? ਬਾਬਾ ਜੀ ਬਚਨ ਕਰ ਰਹੇ ਸਨ ਕਿ ਪੜ੍ਹਦੇ ਆਪਾਂ ਰੋਜ਼ ਹਾਂ ਕਿ ਪਰਾਇਆ ਹੱਕ ਖਾਣਾ ਵੱਢੀ ਲੈਣੀ, ਮੁਸਲਮਾਨ ਲਈ ਸੂਰ ਤੇ ਹਿੰਦੂ ਲਈ ਗਊ ਖਾਣ ਦੇ ਬਰਾਬਰ ਹੈ। ਪਰ ਹੋਵੇਗਾ ਕੋਈ ਵਿਰਲਾ ਭਾਗਾਂ ਵਾਲਾ ਜੋ ਇਸ ਸੰਦੇਸ਼ ਉਪਦੇਸ਼ ਨੂੰ ਵਰਤੋਂ ਵਿਚ ਲਿਆਉਂਦਾ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪੜ੍ਹਦੇ ਸੁਣਦੇ ਆਪਾਂ ਹਰ ਰੋਜ਼ ਹਾਂ ਕਿ ਸਾਡੇ ਜੀਵਨ ਦਾ ਮਨੋਰਥ ਤਾਂ ਪ੍ਰਮਾਤਮਾ ਨੂੰ ਮਿਲਣਾ ਹੈ, ਪਰਮੇਸ਼ਰ ਦਾ ਵਸਲ ਪ੍ਰਾਪਤ ਕਰਨਾ ਹੈ। ਪਹੀ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਥਵਾ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਕਾਲ ਇਹ ਦੇ ਸੰਜਰੀਆ। ਕੀ ਆਪਾਂ ਨੇ ਆਪਣੇ ਜੀਵਨ ਦਾ ਲਕਸ਼ ਗੋਬਿੰਦ ਮਿਲਣ ਦਾ ਬਣਾਇਆ? ਸਾਰਾ ਦਿਨ ਤਾਂ ਆਪਾਂ ਮਾਇਆ ਨੂੰ ਇਕੱਤਰ ਕਰਨਾ ਆਪਣੇ ਜੀਵਨ ਦਾ ਮਨੋਰਥ ਬਣਾ ਰੱਖਿਆ ਹੈ, ਫਿਰ ਪੜ੍ਹਨ ਸੁਣਨ ਦਾ ਲਾਭ ਕੀ ਹੈ? ਭਾਵ ਅਨੇਕਾਂ ਗੁਰੂ ਸਿੱਖਿਆਵਾਂ ਆਪਾਂ ਹਰ ਰੋਜ਼ ਗੁਰਬਾਣੀ ਅੰਦਰ ਪੜ੍ਹਦੇ ਸੁਣਦੇ ਹਾਂ, ਪਰ ਜਿਵੇਂ ਕਹਿੰਦੇ ਨੇ ਨਾ ਕਿ ਥੰਦੇ ਘੜੇ ਉੱਪਰ ਪਾਣੀ ਪਾਈਏ, ਥੰਦਾ ਘੜਾ ਪਾਣੀ ਦਾ ਅਸਰ ਨਹੀਂ ਕਬੂਲਦਾ, ਜਾਂ ਜਿਵੇਂ ਪੱਥਰ ਦੇ ਉੱਪਰ ਪਾਣੀ ਦਾ ਅਸਰ ਨਹੀਂ ਹੁੰਦਾ, ਹਾਲ ਸਾਡਾ ਵੀ ਤਿਵੇਂ ਦਾ ਹੈ। ਅਸੀਂ ਇੱਕ ਕੰਨ ਵਿੱਚ ਦੀ ਸੁਣਦੇ ਹਾਂ ਤੇ ਸੁਖੈਨ ਹੀ ਉਸੇ ਵੇਲੇ ਦੂਜੇ ਕੰਨ ਵਿੱਚੋਂ ਬਾਹਰ ਕੱਢ ਦਿੰਦੇ ਹਾਂ, ਤੇ ਫਿਰ ਫਰਮਾਨ ਤੇ ਭਗਤ ਕਬੀਰ ਜੀ ਦਾ ਹੀ ਸਾਮਰਥਕ ਹੁੰਦਾ ਹੈ ਨਾ ਸਾਡੇ ਸਾਹਮਣੇ ਕਿ ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਬਜਾਈਐ ਫੂਕ। ਕਾਰਨ ਕੀ ਹੈ? ਸਾਡੇ ਅੰਦਰ ਹੰਕਾਰ ਦੀ ਥੰਧਿਆਈ ਹੈ, ਗੁਰੂ ਉਪਦੇਸ਼ ਸਾਡੇ ਹਿਰਦੇ ਵਿੱਚ ਪ੍ਰਵੇਸ਼ ਹੀ ਨਹੀਂ ਇਹ ਥੰਧਿਆਈ ਹੋਣ ਦਿੰਦੀ। ਅਹਮ ਬੁੱਧ ਮਨਪੂਰ ਥੰਧਾਈ, ਅਸੀਂ ਸੁਣਦੇ ਹੋਏ ਵੀ ਅਣਸੁਣੇ ਦੇ ਬਰਾਬਰ ਹਾਂ। ਜੇ ਆਪਾਂ ਹੇਠਲੇ ਦੁਨਿਆਵੀ ਪੱਧਰ ਦੀ ਹੀ ਵਿਚਾਰ ਕਰ ਲਈਏ, ਕੋਈ ਬਾਪ ਮੰਜੇ ਉੱਪਰ ਬੈਠਾ ਆਪਣੇ ਪੁੱਤਰ ਨੂੰ ਨੂੰਹ ਨੂੰ ਆਵਾਜ਼ਾਂ ਮਾਰਦਾ ਹੈ ਕਿ ਕਾਕਾ ਮੈਨੂੰ ਪਾਣੀ ਦਾ ਗਲਾਸ ਤਾਂ ਦੇ ਦਿਓ, ਮੈਨੂੰ ਧਿਆ ਲੱਗੀ ਹੋਈ ਹੈ, ਤ੍ਰੇਹ ਲੱਗੀ ਹੋਈ ਹੈ, ਬੀਬਾ ਮੈਨੂੰ ਪਿਆਸ ਲੱਗੀ ਹੈ, ਜਲ ਛਕਾਓ। ਪੁੱਤ ਤੇ ਨੂੰਹ ਸੁਣਦੇ ਵੀ ਹਨ ਪਰ ਪਿਓ ਨੂੰ ਕੋਈ ਪਾਣੀ ਦਾ ਗਲਾਸ ਦੇਣ ਨੂੰ ਤਿਆਰ ਨਹੀਂ, ਆਪਣੇ ਕੰਮਾਂ ਵਿੱਚ ਸਾਰੇ ਮਸਤ ਹਨ। ਅਜਿਹਾ ਸੁਣਨਾ ਕਿਸ ਅਰਥ? ਕਿਸੇ ਅਰਥ ਨਹੀਂ। ਜੇ ਬਜ਼ੁਰਗ ਦੇ ਪਾਣੀ ਪੀਣ ਦੀ ਆਵਾਜ਼ ਸੁਣ ਕੇ ਪੁੱਤਰ ਜਾਂ ਨੂੰਹ ਜਾਂ ਬੱਚਾ ਕੋਈ ਉਸ ਬਾਪੂ ਨੂੰ ਪਾਣੀ ਦਾ ਗਲਾਸ ਦੇ ਦਿੰਦੇ, ਫੇਰ ਤਾਂ ਉਨ੍ਹਾਂ ਦਾ ਸੁਣਿਆ ਸਾਰਥਕ ਸੀ। ਜੇ ਬਾਪੂ ਦੀ ਆਵਾਜ਼ ਸੁਣ ਕੇ ਉਸ ਦੀ ਮੰਗ ਹੀ ਨਾ ਪੂਰੀ ਕੀਤੀ, ਫਿਰ ਬਾਪੂ ਦੀ ਆਵਾਜ਼ ਸੁਣੀ ਜਾਂ ਨਾ ਸੁਣੀ ਇੱਕ ਬਰਾਬਰ, ਸਗੋਂ ਸੁਣ ਕੇ ਅਣਸੁਣੀ ਕਰ ਦੇਣਾ ਦੂਰੇ ਪਾਪ ਦੇ ਭਾਗੀ ਬਣਨ ਵਾਲੀ ਗੱਲ ਹੈ। ਇਸੇ ਤਰ੍ਹਾਂ ਅਸੀਂ ਹਰ ਰੋਜ਼ ਗੁਰੂ ਉਪਦੇਸ਼ ਖੁਦ ਪੜ੍ਹਦੇ ਤੇ ਸੁਣਦੇ ਹਾਂ, ਸੰਗਤ ਵਿਚ ਬੈਠ ਕੇ ਵੀ ਗੁਰੂ ਉਪਦੇਸ਼ ਨੂੰ ਮੁੜ ਮੁੜ ਸੁਣਿਆ ਤੇ ਦੁਹਰਾਇਆ ਜਾਂਦਾ ਹੈ, ਪਰ ਗੁਰੂ ਉਪਦੇਸ਼ ਸਾਡੇ ਉੱਪਰਲੇ ਤਲ ਤੱਕ ਹੀ ਰਹਿ ਜਾਂਦਾ ਹੈ, ਜੋ ਸਾਡੇ ਉੱਪਰਲੇ ਤਲ ਤੋਂ ਛੇਤੀ ਹੀ ਸਾਡੀ ਸਿਮਰਤੀ ਵਿਚੋਂ ਨਿਕਲ ਜਾਂਦਾ ਹੈ। ਸਾਡੇ ਤਲਹੀਅਲ ਭਾਵ ਤੁਰ ਮਨ ਅੰਦਰ ਇਹ ਉਪਦੇਸ਼ ਪੁੱਜਦੇ ਹੀ ਨਹੀਂ। ਤਲਹੀਅਲ ਤੱਕ ਪਹੁੰਚਾਉਣ ਲਈ ਅਸੀਂ ਬਾਰੰਬਾਰ ਗੁਰਬਾਣੀ ਦਾ ਪਾਠ ਪਠਨ ਤੇ ਵਿਚਾਰ ਕਰਨੀ ਹੈ। ਇਸੇ ਕਰਕੇ ਆਪਾਂ ਬਾਰ ਬਾਰ ਗੁਰੂ ਕੀ ਬਾਣੀ ਪੜ੍ਹ ਕੇ ਵਿਚਾਰ ਕਰਨੀ ਹੈ। ਜਿਹੜੀ ਗੱਲ ਸਿਮਰਤੀ ਵਿੱਚੋਂ ਨਿਕਲ ਜਾਂਦੀ ਹੋਵੇ ਨਾ, ਉਸ ਨੂੰ ਬਾਰ ਬਾਰ ਰਟਨ ਕਰਕੇ ਹੀ ਤਲਹੀਅਲ ਤੱਕ, ਅੰਦਰਲੇ ਤੁਰ ਹਿਰਦੇ ਤੱਕ, ਅੰਦਰਲੇ ਮਨ ਤੱਕ ਪਹੁੰਚਾਉਣਾ ਪੈਂਦਾ ਹੈ। ਬਾਰ ਬਾਰ ਗੁਰੂ ਉਪਦੇਸ਼ ਨੂੰ ਪੜ੍ਹਦਿਆਂ ਸੁਣਦਿਆਂ ਇੱਕ ਦਿਨ ਕੋਈ ਨਾ ਕੋਈ ਗੁਰੂ ਸਿੱਖਿਆ ਸਾਡੇ ਹਿਰਦੇ ਅੰਦਰ ਵਸ ਜਾਵੇਗੀ। ਮੇਜਰ ਸਾਹਿਬ, ਕਿਉਂਕਿ ਗੱਲ ਸਾਡੀ ਚੱਲੀ ਸੀ ਕਿ ਗੁਰੂ ਕੇ ਉਪਦੇਸ਼ਾਂ ਨੂੰ, ਬਾਣੀ ਨੂੰ ਬਾਰ ਬਾਰ ਕਿਉਂ ਪੜ੍ਹਨਾ ਹੈ, ਜੇ ਇੱਕ ਗੱਲ ਨੇ ਹੀ ਸਾਡਾ ਪਾਰ ਉਤਾਰਾ ਕਰਨਾ ਹੈ ਤੇ ਬਾਣੀ ਬਾਰ ਬਾਰ ਪੜ੍ਹਨ ਦਾ ਕੀ ਲਾਭ? ਸੋ ਬਾਰ ਬਾਰ ਬਾਣੀ ਪੜ੍ਹਦਿਆਂ ਸੁਣਦਿਆਂ ਆਸ ਇਹ ਹੈ ਕਿ ਕੋਈ ਇੱਕ ਸਿੱਖਿਆ ਸਾਡੇ ਹਿਰਦੇ ਵਿੱਚ ਕਦੇ ਵਸ ਜਾਏ, ਅਸੀਂ ਗੁਰੂ ਉਪਦੇਸ਼ ਦੇ ਧਾਰਨੀ ਬਣ ਜਾਈਏ, ਫਿਰ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਦੀ ਦਾਤ ਪ੍ਰਾਪਤ ਹੋ ਜਾਵੇਗੀ। ਉਪਰੰਤ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਦੀਆਂ ਦਾਤਾਂ ਗੁਰੂ ਚਰਨਾਂ ਵਿਚੋਂ ਪ੍ਰਾਪਤ ਹੋ ਜਾਣਗੀ। ਬਾਬਾ ਜੀ ਨੇ ਗੁਰਬਾਣੀ ਬਾਰੰਬਾਰ ਕਿਉਂ ਪੜ੍ਹਨਾ, ਇਸ ਸਿਧਾਂਤ ਨੂੰ ਸਪਸ਼ਟ ਕਰਨ ਵਾਸਤੇ ਇੱਕ ਹੋਰ ਸਧਾਰਨ ਜਟਕੀ ਜੀ ਉਦਾਹਰਨ ਦਿੱਤੀ। ਬਾਬਾ ਜੀ ਕਹਿਣ ਲੱਗੇ ਕਿ ਮੇਜਰ ਸਾਹਿਬ, ਆਪਾਂ ਸਾਰਿਆਂ ਦੇ ਜੀਵਨ ਵਿੱਚ ਕਿਤੇ ਨਾ ਕਿਤੇ ਇਹ ਘਟਨਾ ਜ਼ਰੂਰ ਘਟੀ ਹੋਵੇਗੀ ਤੇ ਆਪਾਂ ਵੇਖੀ ਵੀ ਹੋਵੇਗੀ। ਪੁਰਾਣੇ ਸਮੇਂ ਪਾਣੀ ਦੀ ਵਰਤੋਂ ਦਾ ਸਾਧਨ ਖੂਹ ਹੁੰਦੇ ਸਨ। ਖੂਹਾਂ ਵਿੱਚੋਂ ਪਾਣੀ ਬਾਹਰ ਕੱਢਣ ਵਾਸਤੇ ਹਰ ਮਨੁੱਖ ਡੋਲ ਜਾਂ ਬਾਲਟੀ ਦੇ ਹੈਂਡਲ ਨੂੰ ਰੱਸੀ ਬੰਨ੍ਹ ਕੇ ਖੂਹ ਵਿੱਚ ਸਿੱਟ ਦਿੰਦਾ ਸੀ। ਜਦੋਂ ਪਾਣੀ ਨਾਲ ਡੋਲ ਜਾਂ ਬਾਲਟੀ ਭਰ ਜਾਂਦੀ, ਇੱਕ ਜਾਂ ਦੋ ਜਾਣੇ ਰਲ ਕੇ ਪਾਣੀ ਨਾਲ ਭਰੀ ਬਾਲਟੀ ਨੂੰ ਖੂਹ ਵਿੱਚੋਂ ਕੱਢ ਲੈਂਦੇ ਤੇ ਆਪਣੀ ਲੋੜ ਪੂਰਤੀ ਕਰ ਲੈਂਦੇ। ਪਰ ਕਈ ਵਾਰ ਕੀ ਹੁੰਦਾ ਸੀ ਕਿ ਲੱਜ ਭਾਵ ਉਹ ਰੱਸੀ ਜਿਹਦੇ ਨਾਲ ਬੰਨ ਕੇ ਬਾਲਟੀ ਨੂੰ ਖੂਹ ਵਿੱਚ ਪਾਣੀ ਕੱਢਿਆ ਜਾਂਦਾ ਸੀ, ਉਹ ਲੱਜ ਟੁੱਟ ਕੇ ਸਮੇਤ ਡੋਲ ਜਾਂ ਬਾਲਟੀ ਦੇ ਖੂਹ ਵਿਚ ਡਿੱਗ ਜਾਂਦੀ ਸੀ ਤੇ ਚਿੱਕੜ ਵਿਚ ਉਹ ਲੱਜ ਸਮੇਤ ਬਾਲਟੀ ਜਾਂ ਡੋਲ ਦੇ ਡਿੱਗਣ ਕਾਰਨ ਫਸ ਜਾਂਦੀ ਸੀ। ਸੋ ਚਿੱਕੜ ਵਿਚ ਫਸੇ ਹੋਏ ਡੋਲ ਨੂੰ ਬਾਹਰ ਕੱਢਣ ਵਾਸਤੇ ਜਾਂ ਉਸ ਬਾਲਟੀ ਨੂੰ ਬਾਹਰ ਕੱਢਣ ਵਾਸਤੇ ਸਾਡੇ ਵੱਡਿਆਂ ਨੇ ਇੱਕ ਸਾਧਨ ਬਣਾਇਆ ਹੁੰਦਾ ਸੀ ਕੁੰਡਿਆਂ ਦਾ। ਇੱਕ ਲੋਹੇ ਦੀ ਮਜ਼ਬੂਤ ਪੱਤੀ ਨੂੰ ਸਰਾਖ ਕਰਕੇ ਉਸ ਵਿਚ ਲੋਹੇ ਦੀਆਂ ਹੁੱਕਾਂ ਬਣਾ ਕੇ ਪਾਈਆਂ ਹੁੰਦੀਆਂ ਸਨ। ਕਿਸੇ ਵਿਚ 21 ਕਿਸੇ ਵਿਚ 50-50 ਹੁੱਕਾਂ ਜੜੀਆਂ ਹੁੰਦੀਆਂ ਸਨ, ਉਹਨੂੰ ਕੁੰਡਾ ਕਿਹਾ ਜਾਂਦਾ ਸੀ। ਸੋ ਉਹ ਕੁੰਡੇ ਦੀ ਪੱਤੀ ਨੂੰ ਇੱਕ ਮਜ਼ਬੂਤ ਰੱਸਾ ਬੰਨ ਕੇ ਸਿਆਣੇ ਬੰਦੇ ਉਸ ਲੋਹੇ ਦੇ ਕੁੰਡੇ ਨੂੰ ਖੂਹ ਵਿਚ ਸਿੱਟਦੇ ਸਨ ਤੇ ਸਾਰੇ ਖੂਹ ਵਿਚ ਥਾਂ ਪੁਰ ਥਾਂ ਘੁਮਾ ਕੇ ਫੇਰਿਆ ਜਾਂਦਾ ਸੀ। ਕਈ ਵਾਰੀ ਮੁੜ ਦੁਆਰਾ ਚਿੱਕੜ ਤੱਕ ਕੁੰਡਾ ਪਹੁੰਚਾਉਣ ਲਈ ਪਾਣੀ ਚੋਂ ਬਾਹਰ ਕੱਢ ਕੇ ਫੇਰ ਜ਼ੋਰ ਦੀ ਵਿਚ ਸੁੱਟਣਾ ਤਾਂ ਜੋ ਹੇਠਾਂ ਚਿੱਕੜ ਵਿਚ ਚਲਿਆ ਜਾਵੇ ਤੇ ਫੇਰ ਸਿਆਣੇ ਉਸ ਕੁੰਡੇ ਨੂੰ ਸਾਰੇ ਖੂਹ ਵਿਚ ਘੁਮਾਉਂਦੇ ਸਨ, ਬਾਰ ਬਾਰ ਫੇਰਦੇ ਸਨ। ਕਈ ਵਾਰ ਅੱਧਾ ਅੱਧਾ ਘੰਟਾ ਜਾਂ ਇਸ ਤੋਂ ਵੀ ਵੱਧ ਸਮਾਂ ਇਹ ਕਿਰਿਆ ਕਰਨੀ ਪੈਂਦੀ ਸੀ। ਬਾਰ ਬਾਰ ਕੁੰਡੇ ਨੂੰ ਖੂਹ ਵਿਚ ਸਿੱਟ ਕੇ ਫੇਰਦਿਆਂ ਡੋਲ ਜਾਂ ਬਾਲਟੀ ਦੇ ਹੈਂਡਲ ਵਿਚ ਕੁੰਡੇ ਦੀ ਇੱਕ ਹੁੱਕ ਫਸ ਜਾਂਦੀ ਸੀ। ਜਦੋਂ ਇੱਕ ਵੀ ਹੁੱਕ ਡੋਲ ਦੇ ਹੈਂਡਲ ਵਿਚ ਫਸ ਜਾਵੇ, ਖੂਹ ਦੇ ਚਿੱਕੜ ਵਿਚ ਫਸੇ ਡੋਲ ਜਾਂ ਉਸ ਬਾਲਟੀ ਨੂੰ ਉਹ ਫਸੀ ਹੋਈ ਹੁੱਕ ਬਾਹਰ ਕੱਢਣ ਦਾ ਵਸੀਲਾ ਬਣਦੀ ਸੀ। ਜੇ ਇਹ ਤਰੀਕਾ ਨਾ ਅਪਣਾਇਆ ਜਾਵੇ ਤੇ ਖੂਹ ਵਿਚ ਡਿੱਗਿਆ ਡੋਲ ਕਦੇ ਵੀ ਖੂਹ ਤੋਂ ਬਾਹਰ ਨਹੀਂ ਨਿਕਲ ਸਕਦਾ। ਤਿਵੇਂ ਆਪਾਂ ਹਰ ਰੋਜ਼ ਬਾਰੰਬਾਰ ਜਦ ਗੁਰਬਾਣੀ ਪੜਾਂਗੇ, ਨਿਤਨੇਮ ਕਰਾਂਗੇ ਤੇ ਸੁਣਾਂਗੇ, ਹਰ ਰੋਜ਼ ਬਾਣੀ ਪੜਦਿਆਂ ਬਾਣੀ ਸੁਣਦਿਆਂ ਗੁਰੂ ਦੀ ਬਾਣੀ ਦੀ ਕੋਈ ਇੱਕ ਸਿੱਖਿਆ ਵੀ ਜੇ ਸਾਡੇ ਅੰਦਰ ਘਰ ਕਰ ਗਈ ਤਾਂ ਸਾਡਾ ਪਾਰ ਉਤਾਰਾ ਕਰਨ ਦੇ ਸਮਰੱਥ ਹੈ, ਸਾਡਾ ਪਾਰ ਉਤਾਰਾ ਕਰ ਦੇਵੇਗੀ। ਸਾਡੀ ਆਤਮਾ ਜੋ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਦੇ ਅੰਦਰ ਫਸੀ ਹੋਈ ਹੈ, ਗੁਰਬਾਣੀ ਦੀ ਕੋਈ ਇੱਕ ਸਿੱਖਿਆ ਸੁਣ ਕੇ ਤੇ ਮੰਨ ਕੇ ਅੰਧਕੂਪ ਮਾਇਆ ਮਨ ਗਾਡਿਆ ਕਿਉਂ ਘਰ ਉਤਰੋਂ ਪਾਰ ਸੁਆਮੀ ਦੀ ਅਵਸਥਾ ਵਿਚ ਗਰਸੇ ਜੀਵ ਨੂੰ ਅੰਧ ਘੋਰ ਸੰਸਾਰ ਖੂਹ ਵਿਚੋਂ ਨਿਜਾਤ ਦਵਾਉਣ ਦਾ ਵਸੀਲਾ ਬਣੇਗੀ ਅਤੇ ਅੰਧਕੂਪ ਤੇ ਕਾਢੀਆਂ ਲੜ ਆਪ ਫੜਾਏ ਨਾਨਕ ਬਖਸ਼ ਮਲਾਇਨ ਰੱਖੇ ਗੜ ਲਾਏ ਦੀ ਖੇਡ ਵਰਤ ਜਾਵੇਗੀ। ਅਸੀਂ ਇਸ ਅੰਧਕੂਪ ਸੰਸਾਰ ਦੇ ਵਿਚੋਂ ਬਾਹਰ ਨਿਕਲ ਕੇ ਗੁਰੂ ਦੇ ਨਾਲ ਜੁੜਨ ਦੇ ਯੋਗ ਹੋ ਜਾਵਾਂਗੇ। ਮੇਜਰ ਸਾਹਿਬ ਕਹਿਣ ਲੱਗੇ, ਬਾਬਾ ਜੀ, ਇਹ ਜਟਕੀ ਜਿਹੀ ਮਿਸਾਲ ਜੋ ਤੁਸੀਂ ਖੂਹ ਵਿਚੋਂ ਕੁੰਡੇ ਨਾਲ ਡੋਲ ਕੱਢਣ ਦੀ ਦਿੱਤੀ ਹੈ, ਇਸ ਨੇ ਮੈਨੂੰ ਗੁਰਬਾਣੀ ਬਾਰ ਬਾਰ ਕਿਉਂ ਪੜ੍ਹਨੀ ਹੈ ਤੇ ਨਿਤਨੇਮ ਹਰ ਰੋਜ਼ ਕਿਉਂ ਕਰਨਾ ਹੈ ਇਸ ਦੀ ਰਮਝ ਸਮਝਾ ਦਿੱਤੀ। ਹੁਣ ਨਿਤਨੇਮ ਤੇ ਕਰਨਾ ਹੀ ਹੈ, ਨਾਲ ਹੀ ਸਹਿਜ ਪਾਠ ਦੇ ਰੂਪ ਵਿਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਣੀ ਦਾ ਪਾਠ ਵੀ ਆਰੰਭ ਕਰਾਂਗਾ ਤੇ ਵਿਚਾਰ ਕੇ ਪੜਾਂ ਤੇ ਸੁਣਾਂਗਾ। ਨਿਤ ਨਵੀਂ ਸਿੱਖਿਆ ਪੜਨ ਨਾਲ ਸ਼ਾਇਦ ਗੁਰੂ ਉਪਦੇਸ਼ ਦਾ ਕਿਣਕਾ ਮਾਤਰ ਮੇਰੇ ਵੀ ਹਿਰਦੇ ਵਿਚ ਵਸ ਜਾਵੇ ਤੇ ਮੈਂ ਵੀ ਗੁਰੂ ਕਿਰਪਾ ਦਾ ਪਾਤਰ ਬਣ ਜਾਵਾਂ। ਸੋ ਇਹ ਵਿਚਾਰਾਂ ਸਾਂਝੀਆਂ ਕਰਨ ਅਤੇ ਇਨ੍ਹਾਂ ਸਾਖੀਆਂ ਨੂੰ ਇਨ੍ਹਾਂ ਗਾਥਾਵਾਂ ਨੂੰ ਆਪਸ ਵਿਚ ਸਾਂਝਾ ਕਰਨ ਦਾ ਇਕੋ ਮੰਤਵ ਹੈ, ਇਨ੍ਹਾਂ ਤੋਂ ਸਿੱਖਿਆ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਕਿ ਪੜਿਆ ਸੁਣਿਆ ਉਸ ਦਾ ਹੀ ਸਫਲ ਹੈ ਜੋ ਸੁਣ ਕੇ ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਵਿਚ ਵਸਾ ਉਸ ਸਿੱਖਿਆ ਅਨੁਸਾਰ ਆਪਣਾ ਜੀਵਨ ਬਣਾ ਲੈਂਦਾ ਹੈ, ਉਸ ਦਾ ਲੋਕ ਵੀ ਸੁਖੀ ਤੇ ਪ੍ਰਲੋਕ ਵੀ ਸੁਹੇਲਾ ਹੋ ਜਾਂਦਾ ਹੈ।